ਗੁਰਬਾਣੀ ਦੇ ਉਪਦੇਸ਼ ਨੂੰ ਆਪਾਂ ਸਮਝ ਲਿਆ, ਜਿਹਦੇ ਉੱਤੇ ਕਰਮ ਦੀ ਕਮਾਈ ਕਰ ਲਈ, ਅਕਾਲ ਪੁਰਖ ਨੂੰ ਨਿਰੰਕਾਰ ਨੂੰ ਮਿਲ ਗਿਆ, ਫਿਰ ਇਹ ਸੰਸਾਰ ਦੇ ਉੱਤੇ ਆਉਣਾ ਆਪਣਾ ਸਫਲ ਹੋ ਸਕਦਾ। ਪਰ ਜੇ ਅਸੀਂ ਆਈ ਗਏ ਜਾਈਏ ਇਸੇ ਤਰ੍ਹਾਂ ਗੁਰੂ ਦੇ ਬਚਨਾਂ ਨੂੰ ਸਮਝਿਆ ਨਹੀਂ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਮਾਇਆ ਨਹੀਂ, ਅਤੇ ਫਿਰ ਮਹਾਰਾਜ ਕਹਿੰਦੇ ਜੀਵਨ ਦੀ ਬਾਜ਼ੀ ਹਾਰ ਕੇ ਚਲੇ ਜਾਓਗੇ। ਸੱਚੇ ਪਾਤਸ਼ਾਹ ਬਾਣੀ ਅੰਦਰ ਆਪਾਂ ਨੂੰ ਸਮਝਾਉਂਦੇ, ਵਾਰ ਵਾਰ ਸਮਝਾਉਂਦੇ ਆ, ਕਹਿੰਦੇ ਅਕਥ ਕਹਾਣੀ ਪ੍ਰੇਮ ਕੀ ਕੋਈ ਪ੍ਰੀਤਮ ਆਖੇ ਆਏ। ਕਹਿੰਦੇ ਮੈਨੂੰ ਕੋਈ ਪ੍ਰੀਤਮ ਪਿਆਰਾ ਮਿਲੇ ਜਿਹੜਾ ਉਸ ਮਾਲਕ ਦੇ ਮਿਲਾਪ ਦੀ ਕਹਾਣੀ ਮੈਨੂੰ ਦੱਸੇ। ਅਤੇ ਸੱਜੇ ਪਾਤਸ਼ਾਹ ਸਮਝਾਉਂਦੇ, ਕਹਿੰਦੇ ਇਹ ਬਾਣੀ ਜੇ ਸਿੱਖ ਵਿਚਾਰ ਲਵੇ, ਕਹਿੰਦੇ ਵੱਡੇ ਭਾਗਾਂ ਵਾਲਾ ਬਣ ਸਕਦਾ। ਸੱਜੇ ਪਾਤਸ਼ਾਹ ਆਪਾਂ ਨੂੰ ਵਾਰ ਵਾਰ ਸੋਝੀ ਬਖਸ਼ਿਸ਼ ਕਰਦੇ ਆ, ਕਹਿੰਦੇ ਬਾਣੀ ਗੁਰਬਾਣੀ ਵਰਤੀ ਇਸ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਏ। ਜੇ ਇਸ ਸ਼ਬਦ ਨੂੰ ਜੀਵ ਭੁੱਲ ਚੁੱਕਾ ਸੀ, ਜਿਸ ਨਾਮ ਨੂੰ ਜੀਵ ਭੁੱਲ ਚੁੱਕਾ ਸੀ, ਸੱਚੇ ਪਾਤਸ਼ਾਹ ਦੀ ਬਾਣੀ ਨੇ ਉਹ ਸ਼ਬਦ ਉਹ ਨਾਮ ਨੂੰ ਪ੍ਰਗਟ ਕਰ ਦਿੱਤਾ ਸੰਸਾਰ ਦੇ ਵਿੱਚ। ਮਹਾਰਾਜ ਨੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘੱਟ ਘੱਟ ਹਰ ਭਰਪੂਰ ਰਿਹਾ, ਨਾਮ ਰਤਨ ਤਿੰਨ ਹਿਰਦੇ ਪ੍ਰਗਟਿਆ ਜੋ ਗੁਰ ਸਰਨਾਈ ਭੱਜ ਪਿਆ। ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਆ, ਕਹਿੰਦੇ ਜੁਗਾਂ ਜੁਗਾਂਤਰਾਂ ਦੇ ਵਿੱਚ ਕਿਸੇ ਨੇ ਨਾਮ ਦਾ ਭੇਦ ਨਹੀਂ ਦਿੱਤਾ, ਕਿਸੇ ਨੇ ਇਹ ਨਹੀਂ ਦੱਸਿਆ ਵੀ ਉਹ ਅਕਾਲ ਪੁਰਖ ਵਾਹਿਗੁਰੂ ਇਸ ਸਰੀਰ ਦੇ ਅੰਦਰ ਵੱਸਦਾ। ਇਹ ਭੇਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਆਪਾਂ ਨੂੰ ਦਿੱਤਾ। ਪਰ ਅੱਜ ਆਪਾਂ ਸੋਚਣਾ ਆਪਣੇ ਮਨ ਨੂੰ ਗੁਰੂ ਦੀ ਕਸਵੱਟੀ 'ਤੇ ਲਾ ਕੇ ਦੇਖਣਾ, ਗੁਰਦੁਆਰੇ ਆਉਂਦੇ ਹੋ ਕੀ ਪਰਪਸ ਹੈ ਗੁਰਦੁਆਰੇ ਆਉਣ ਦਾ, ਆ ਕੇ ਬੈਠਦੇ ਹੋ ਇੱਥੇ ਆ ਕੇ ਕੀਰਤਨ ਸਰਵਣ ਕਰਦੇ ਹੋ, ਕਥਾ ਸਰਵਣ ਕਰਦੇ ਹੋ, ਕੀ ਉਹ ਕੀਰਤਨ ਹਿਰਦੇ 'ਚ ਵੱਸ ਗਿਆ, ਕੀ ਉਹ ਕਥਾ ਹਿਰਦੇ 'ਚ ਵੱਸ ਗਈ, ਜੀਵਨ ਬਦਲਿਆ, ਜਾਂ ਇਹ ਸਾਡੀ ਜਿਹੜੀ ਅੰਦਰਲੀ ਹਉਮੈ ਆ ਉਹ ਹੀ ਨਹੀਂ ਖਤਮ ਹੋਈ। ਜੀਵ ਸੇਵਾ ਕਰਦਾ ਉਹਦੀ ਹਉਮੈ ਕਰਨ ਲੱਗ ਜਾਂਦਾ, ਗੁਰਦੁਆਰੇ ਦੇ ਪ੍ਰਬੰਧ ਦੇ ਵਿੱਚ ਆ ਜਾਂਦਾ ਉਹਦੀ ਹਉਮੈ ਕਰਨ ਲੱਗ ਜਾਂਦਾ, ਕਥਾ ਕੀਰਤਨ ਕਰਦਾ ਉਹਦੀ ਹਉਮੈ ਕਰਨ ਲੱਗ ਜਾਂਦਾ, ਇੱਥੋਂ ਤੱਕ ਕਿ ਬਾਣੀ ਪੜ੍ਹਦਾ ਸਿਮਰਨ ਕਰਦਾ ਭਜਨ ਬਾਣੀ ਕਰਦਾ ਉਹਦੀ ਹਉਮੈ ਕਰਨ ਲੱਗ ਜਾਂਦਾ, ਰਹਿੰਦਾ ਸਿਮਰਨ ਕਰਦਾ ਮੈਂ ਨਹੀਂ ਬਾਣੀ ਪੜ੍ਹਦਾ ਮੈਂ ਨਹੀਂ ਪਾਠ ਕਰਦਾ। ਅਤੇ ਸੱਚੇ ਪਾਤਸ਼ਾਹ ਦੀ ਬਾਣੀ ਆਪਾਂ ਨੂੰ ਸਮਝਾਉਂਦੀ, ਕਹਿੰਦੇ ਹਉਮੈ ਦੀਰਘ ਰੋਗ ਹੈ। ਕਹਿੰਦੇ ਸਭ ਤੋਂ ਵੱਡਾ ਰੋਗ ਹੀ ਇਹੀ ਹੈ। ਕਿਉਂ ਰੋਗ ਇਹ ਵੱਡਾ? ਮਹਾਰਾਜ ਕਹਿੰਦੇ ਹਉਮੈ ਇਹੀ ਬੰਧਨ ਆ, ਫਿਰ ਫਿਰ ਜੋਨੀ ਪਾਏ, ਇਸ ਹਉਮੈ ਦੇ ਕਾਰਨ ਮਹਾਰਾਜ ਕਹਿੰਦੇ ਤੁਹਾਨੂੰ ਵਾਰ ਵਾਰ ਜਨਮ ਮਰਨ ਦੇ ਵਿੱਚ ਆਉਣਾ ਪੈਂਦਾ। ਕਿਉਂ? ਕਿਉਂਕਿ ਮਾਲਕ ਅਤੇ ਸਾਡੇ ਮਨ ਦੇ ਵਿਚਾਲੇ ਇਹੀ ਵੱਡੀ ਦੀਵਾਰ ਹੈ ਜਿਹੜੀ ਹਉਮੈ ਦੀ। ਅਤੇ ਮਹਾਰਾਜ ਆਪਾਂ ਨੂੰ ਸਮਝਾਉਂਦੇ ਆ, ਕਹਿੰਦੇ ਧੰਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਈ। ਮਾਲਕ ਵੀ ਅੰਦਰ ਵੱਸਦੇ ਇਸ ਕਾਇਆ ਦੇ ਅੰਦਰ, ਮਨ ਵੀ ਇਸ ਕਾਇਆ ਦੇ ਅੰਦਰ ਵੱਸਦਾ, ਪਰ ਪ੍ਰੋਬਲਮ ਕੀ ਹੈ? ਮਹਾਰਾਜ ਕਹਿੰਦੇ ਹਉਮੈ, ਮਹਾਰਾਜ ਕਹਿੰਦੇ ਹਾਂ ਹਾਂ ਭੀਤ ਭਇਓ ਹੈ ਬੀਜੋ, ਸੁਨਤ ਦੇਸ ਨਿਕਟਾਇਓ, ਪੰਗੀ ਹੀ ਕੇ ਪਾਤ ਪਰਦੋ ਬਿਨ ਭਿੱਖੀ ਦੁਰਾਈ। ਕਹਿੰਦੇ ਹਉਮੈ ਦੀ ਹੋਂ ਦੀ ਭੀਤ ਸਾਡੇ ਦੇ ਮਾਲਕ ਦੇ ਵਿਚਾਲੇ ਖੜੀ ਹੋ ਗਈ। ਪਰਦਾ ਛੋਟਾ ਜਿਹਾ ਜਿੱਦਾਂ ਇੱਕ ਤਿੱਤਲੀ ਦੇ ਖੰਭ ਜਿੰਨਾ ਹਉਮੈ ਦਾ, ਇਸੇ ਦੇ ਕਾਰਨ ਮਹਾਰਾਜ ਕਹਿੰਦੇ ਮਾਲਕ ਨੂੰ ਦਿਖਦਾ ਨਹੀਂ। ਹੁਣ ਸੱਚੇ ਪਾਤਸ਼ਾਹ ਸਮਝਾਉਂਦੇ, ਕਹਿੰਦੇ ਉਹ ਮਾਲਕ ਪਰਿਪੂਰਨ ਪਰਮਾਤਮਾ ਹਰ ਜਗ੍ਹਾ 'ਤੇ ਮੌਜੂਦ ਆ, ਅਤੇ ਅਸੀਂ ਆਪਣੇ ਆਪ ਤੋਂ ਪੁੱਛਣਾ ਕਿ ਅਸੀਂ ਬੰਦਗੀ ਕਰਦੇ ਹਾਂ, ਕੀਰਤਨ ਸਰਵਣ ਕਰਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਕਿ ਸਾਡੇ ਅੰਦਰ ਉਸ ਮਾਲਕ ਨੂੰ ਦੇਖਣ ਦਾ ਚਾਅ ਪੈਦਾ ਹੋਇਆ। कि जिस नाम तो विछड़िया असी जन्म जन्मांतरां दे गिरद चले गए उस नाम तक पहुँचने की साडे अंदर भुख लगी कीर्तन आप सरवण करते सचे नाम की लग गया भूख उत भुख है खाए चली है दुख दुख कि जदों वो नाम की खुराक मन में मिल जाती है महाराज कहते दुख घट हों जन्म मरण का दुख घट हों विछोड़े का मालक के नाम तो पर यह मन में पूछना कि इन्नी देर करद्या करद्या अपना समा निकल गया क्यों नहीं भुख लगती सच्चे नाम की क्यों नहीं तड़प पैदा होंगी उस मालक नूं मिलन दी क्योंकि आ दुनियावी माया की चकाचौंध इसकी मधमस्ती दे विच मन जिहड़ा गुलतान हो गया इहदे नाल प्रेम कर बैठा यह मिराज इमारत कहिंदे यह नाशवान है यह सदा थिर रहने वाली नहीं सो यह पंथ जिहड़ा यह रस्ता जिहड़ा धन धन श्री गुरु ग्रंथ साहिब महाराज की बाणी ने सानूं समझाया किसी ने सानूं यह नहीं दस्या भी तुसीं एक शरीर नहीं तुसी इस शरीर के रहन वाला अंदर जो मन है महाराज ने मन तो जोत स्वरूप है अपना मूल पछाण यह मन का भेद दे के सत्ते पातशाह समझाते कहते जन्म जन्म की इस मन को मल लागी काला हुआ स्या मैल होमे दी मैल काम क्रोध लोभ मोह हंकार निंदा चुगली दी यह मैल लाने का तरीका किसी ने नहीं दसिया गुरु नानक देव जी सच्चे पातशाह ने अपन दसिया कहते जी मन की मैल उतारनी है तो अपन जुगत समझाते कहते जिदा कपड़े मैले हो जाते शरीर मैला हो जाता साबण ला के पानी ला के धो लेंगे इस तरह महाराज कहते भरिए मत पापा के संग वह धोपै नाम के रंग जुगत आपां नूं समझाई कि मन जे मैला इहदे मन नूं तुसीं धो सकदे फिर नाल दी नाल सच्चे पातशाह ने यह आपां नूं खेड़ समझाया कि जे 84 लख जुन्मां दे घेर दे विच आ गए हुण आपां नूं पहलां दस्सिया गया कि 84 लख जुन्मां दा खेड़ आ जिहो जिहा विचार मन ले जांदा ਉਹ ਜਿਹੇ ਜੁਨਾਂ ਦੇ ਵਿੱਚ ਚਲੀ ਜਾਂਦਾ ਪਰ ਨਿਕਲਣ ਦਾ ਰਸਤਾ ਨਹੀਂ ਕਿਸੇ ਨੂੰ ਦੱਸਿਆ ਅਤੇ ਸੱਚੇ ਪਾਤਸ਼ਾਹ ਨੇ ਆ ਕੇ ਦੱਸਿਆ ਕਿ ਘੁੰਮਣ ਘੇਰੀ ਦੇ ਵਿੱਚ ਫਸ ਗਿਆ ਇਹਨੂੰ ਗੁਰਬਾਣੀ ਦੇ ਅੰਦਰ ਆਪਾਂ ਨੂੰ ਭਾਵ ਸਾਗਰ ਦੱਸਿਆ ਕਿ ਜਿੱਦਾਂ ਸੰਸਾਰ ਦੇ ਸਾਗਰ ਦੇ ਵਿੱਚ ਜੀਵ ਜਿਹੜਾ ਜਦੋਂ ਛੱਲਾਂ ਚੱਲਦੀਆਂ ਅਤੇ ਜੀਵ ਡੁੱਬਦਾ ਇਸੇ ਤਰ੍ਹਾਂ ਆਪਣੇ ਮਨ ਦੇ ਅੰਦਰ ਵਿਕਾਰ ਵਿਚਾਰ ਥੋਟਸ ਜਿਹੜੀਆਂ ਜਦੋਂ ਚੱਲਦੀਆਂ ਮਹਾਰਾਜ ਕਹਿੰਦੇ ਉਹਦੇ ਅੰਦਰ ਮਨ ਸਾਡਾ ਡੁੱਬਦਾ ਉਹਨਾਂ ਵਿਚਾਰਾਂ ਦੇ ਕਾਰਨ ਸਾਨੂੰ ਆਵਾਗਮਨ ਦੇ ਵਿੱਚ ਜਾਣਾ ਪੈ ਜਾਂਦਾ ਅਤੇ ਧਾਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਆਪਾਂ ਨੂੰ ਸਮਝਾਇਆ ਕਿ ਇਸ ਮਾਇਆ ਦੇ ਭਾਵ ਸਕਦੇ ਹੋ ਜੋ ਤੁਸੀਂ ਨਿਕਲ ਸਕਦੇ ਹੋ ਸੱਚੇ ਪਾਤਸ਼ਾਹ ਸਮਝਾਉਂਦੇ ਆ ਕਹਿੰਦੇ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਬਣ ਵਿਦ ਤਰੀਆ ਜੇ ਘੁੰਮਣ ਘੇਰ ਅਗਾਹ ਗਾਖਰੀ ਗੁਰਸਬਦੀ ਪਾਰ ਉਤਰ ਗਿਆ ਕਹਿੰਦੇ ਫਸ ਗਏ ਘੁੰਮਣ ਘੇਰੇ ਦੇ ਵਿੱਚ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਪਰ ਕਹਿੰਦੇ ਨਿਕਲ ਸਕਦੇ ਹਾਂ ਕਿੱਦਾਂ ਗੁਰੂ ਦੇ ਸ਼ਬਦ ਦੇ ਦੁਆਰਾ ਗੁਰੂ ਦਾ ਸ਼ਬਦ ਗੁਰਮੰਤਰ ਪਹਿਲਾਂ ਆਪਾਂ ਜਪਣਾ ਫਿਰ ਮਹਾਰਾਜ ਨੇ ਜਿਸ ਸ਼ਬਦ ਦਾ ਭੇਦ ਆਪਾਂ ਨੂੰ ਗੁਰਬਾਣੀ ਦੇ ਅੰਦਰ ਦੱਸਿਆ ਜਿੱਥੇ ਆ ਕੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਾਂ ਨੂੰ ਦੱਸਦੇ ਕਿ ਮੇਰਾ ਗੁਰੂ ਕੌਣ ਹੈ ਮੇਰਾ ਆਪਾਂ ਨੂੰ ਫਰਮਾਉਂਦੇ ਆ ਕਹਿੰਦੇ ਸ਼ਬਦ ਗੁਰੂ ਸੁਰ ਧੁਨ ਚੇਲਾ ਉਹ ਸ਼ਬਦ ਜਿਹੜਾ ਜਿਹਦੇ ਦੁਆਰਾ ਮਹਾਰਾਜ ਨੇ ਉਤਪਤ ਪਰਲੋ ਸਬਦੇ ਹੋ ਗਿਆ ਸਬਦੇ ਹੀ ਫਿਰ ਉਪਤ ਹੋਵੇ ਜਿਹੜਾ ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਹਾਂ ਆਪਾਂ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਜਿਹਨੂੰ ਮਹਾਰਾਜ ਫਰਮਾਨ ਕਰਦੇ ਆ ਕਹਿੰਦੇ ਏਕ ਕਵਾਵੇ ਅਤੇ ਸਭ ਹੋ ਆ ਜੋ ਦ੍ਰਿਸ਼ਟਮਾਨ ਜੋ ਖੇਡ ਸੰਸਾਰ ਦਾ ਦੇਖਦੇ ਆ ਖੰਡ ਬ੍ਰਹਿਮੰਡ ਮਹਾਰਾਜ ਕਹਿੰਦੇ ਇਹ ਸਾਰੇ ਉਸ ਮਾਲਕ ਦੇ ਨਾਮ ਦੇ ਦੁਆਰਾ ਸਿਰਜੇ ਸ਼ਬਦ ਦੇ ਦੁਆਰਾ ਸਿਰਜੇ ਉਹ ਸ਼ਬਦ ਜਿਹੜਾ ਮੂਲ ਹੈ ਜਿੱਥੋਂ ਖੇਡ ਸ਼ੁਰੂ ਹੁੰਦਾ ਅਤੇ ਜੇ ਮਹਾਰਾਜ ਕਹਿੰਦੇ ਤੁਸੀਂ ਇਹ ਅਕਾਲਾਂ ਦੇ ਖੇਡ ਦੇ ਵਿੱਚੋਂ ਜਨਮ ਮਰਨ ਦੇ ਖੇਡ ਦੇ ਵਿੱਚੋਂ ਨਿਕਲਣਾ ਤੁਹਾਨੂੰ ਉਸ ਨਾਮ ਤੱਕ ਪਹੁੰਚਣਾ ਪਊਗਾ, ਉਹ ਨਾਮ ਦੇ ਨਾਲ ਲਿਵ ਜੋੜਨੀ ਪਊਗੀ, ਜਿੱਥੋਂ ਲਿਵ ਸਾਡੀ ਟੁੱਟੀ ਸੀ, ਜਿੱਥੋਂ ਵਿਛੜ ਗਿਆ, ਜਿੱਥੋਂ ਚੱਲ ਕੇ ਅੱਜ ਉਹਨਾਂ ਦੇ ਖੇਲ ਦੇ ਵਿੱਚ ਆ ਗਿਆ। ਅਤੇ ਹੁਣ ਸੱਜੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਆ, ਕਹਿੰਦੇ ਜੈਸੀ ਅਗਨ ਉਧਰ ਮਾਹੇ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਵਿੱਚ ਆਇਆ। ਗਰਭ ਦੀ ਅਗਨ ਜਿੱਦਾਂ ਮਹਾਰਾਜ ਕਹਿੰਦੇ ਜਿੰਨੀ ਦੇਰ ਸ਼ਬਦ ਦੇ ਨਾਲ ਮਨ ਜੁੜਦਾ ਉਨੀ ਦੇਰ ਉਹ ਕੁਛ ਕਹਿ ਨਹੀਂ ਸਕਦੀ। ਜਦੋਂ ਉਹ ਸ਼ਬਦ ਦੀ ਟੇਕ ਜਿਹੜੀ ਮਨ ਮਾਲਕ ਪਾਸੇ ਕਰਦਾ ਅਤੇ ਬੱਚਾ ਤੜਫਦਾ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆਹ ਮਾਇਆ ਦਾ ਗਰਭ ਹੈ ਜਿੱਥੇ ਤੁਹਾਡਾ ਵਾਸਾ ਹੋ ਗਿਆ, ਇੱਥੇ ਇਹ ਵਿਚਾਰ ਜਿਹੜੇ ਥੋਟਸ ਚਿੰਤਾ ਫਿਕਰ ਸਹਿਸੇ ਜਿਹੜੇ ਇਹ ਮਨ ਨੂੰ ਤੰਗ ਕਰਦੇ ਆ, ਸਾੜਦੇ ਆ, ਡੁੱਬਦਾ ਨਫ਼ਰਤ। ਅਤੇ ਮਹਾਰਾਜ ਕਹਿੰਦੇ ਹੁਣ ਜੇ ਇਹਦੇ 'ਚੋਂ ਨਿਕਲਣਾ, ਮਹਾਰਾਜ ਕਹਿੰਦੇ ਚੌਂ ਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ, ਤੁਸੀਂ ਫਿਰ ਸ਼ਬਦ ਦਾ ਆਸਰਾ ਲੈ ਲਓ। ਕਹਿੰਦੇ ਪਰ ਉਹ ਸ਼ਬਦ ਤੱਕ ਪਹੁੰਚਣਾ ਪਊਗਾ ਆਪਾਂ ਨੂੰ, ਉਹ ਆਪਾਂ ਨੂੰ ਗਾਡੀ ਦਾ ਗੁਰਮੁਖ ਪਿਆਰੇ ਗੁਰਬਾਣੀ ਦੇ ਅੰਦਰ ਜਿੱਦਾਂ ਕੋਈ ਪਹਿਲੀ ਵਾਰ ਜਿਹੜਾ ਰਸਤੇ ਦੇ ਉੱਤੇ ਚੱਲਦਾ, ਰਸਤਾ ਹੁੰਦਾ ਨਹੀਂ, ਰਸਤਾ ਬਣਾਉਂਦਾ, ਉਹਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਫਿਰ ਜਿਹੜੇ ਪਿੱਛੇ ਜੀ ਆਉਂਦੇ ਆ ਉਹ ਨਿਸ਼ਾਨੀਆਂ ਫੋਲੋ ਕਰਦੇ ਕਰਦੇ ਪਹੁੰਚ ਜਾਂਦੇ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਜਿਹੜੇ ਜੀਵ ਇੱਕ ਆਮ ਇਨਸਾਨ ਦੀ ਤਰ੍ਹਾਂ ਪਰਿਵਾਰਾਂ ਦੇ ਵਿੱਚ ਰਹਿੰਦੇ ਆ, ਗ੍ਰਸਤ ਦੇ ਵਿੱਚ ਰਹਿੰਦੇ ਆ, ਭਗਤੀ ਕਰਕੇ ਜੋ ਹਰਡਲਸ ਆਈਆਂ ਉਹਨਾਂ ਨੇ ਉਹ ਲਿਖ ਦਿੱਤੀਆਂ, ਵਿਆਹ ਪ੍ਰੋਬਲਮਾਂ ਆਉਂਦੀਆਂ, ਪੰਜ ਦੂਤ ਕਿੱਦਾਂ ਤੰਗ ਕਰਦੇ ਆ, ਮਾਇਆ ਕਿੱਦਾਂ ਮਨ ਨੂੰ ਵਾਰ ਵਾਰ ਸਿੱਟਦੀ ਹੈ, ਕਿੱਦਾਂ ਕਾਲ ਜਿਹੜਾ ਖੇਲ ਖੇਲਦਾ, ਅਤੇ ਫਿਰ ਕਿੱਦਾਂ ਜੀ ਇਹ ਖੇਲ ਜਿੱਤ ਕੇ ਉਸ ਮਾਲਕ ਦੇ ਨਿਰੰਕਾਰ ਦੇ ਦੇਸ਼ ਦੇ ਵਿੱਚ ਚਲੇ ਜਾਂਦਾ। ਉਹ ਸਾਰਾ ਖੇਲ ਆਪਾਂ ਨੂੰ ਸਮਝਾਇਆ ਤਾਂ ਕਿ ਅਸੀਂ ਇਹ ਰਸਤਾ ਪੰਥ ਜਿਹੜਾ ਇਹਨੂੰ ਫੋਲੋ ਕਰਕੇ ਪਹੁੰਚ ਜਾਈਏ ਉਸ ਮਾਲਕ ਦੇ ਦਰ, ਜਿੱਥੇ ਮਹਾਰਾਜ ਸਮਝਾਉਂਦੇ ਕਹਿੰਦੇ ਤਾਂ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ। ਗੁਰਮੁਖਾਂ ਨੇ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਬੈਠ ਕੇ ਲਹੂ ਦੀਆਂ ਨਦੀਆਂ ਵਹਾ ਕੇ, ਬੰਦ ਬੰਦ ਕਟਾ ਕੇ, ਪੁੱਠੀਆਂ ਖੱਲਾਂ ਲਹਾ ਕੇ ਇਹ ਉਪਦੇਸ਼ ਸਾਡੇ ਤੱਕ ਪਹੁੰਚਾਇਆ। ਪਰ ਅੱਜ ਅਸੀਂ ਆਪਣਾ ਅੰਦਰ ਝਾਤੀ ਮਾਰਨੀ ਕਿ ਅਸੀਂ ਕਿੰਨਾ ਕੁ ਉਸ ਉਪਦੇਸ਼ ਨੂੰ ਕਮਾਇਆ, ਆਪਣੀ ਆਉਣ ਵਾਲੀ ਜਨਰੇਸ਼ਨ ਕਿੰਨੀ ਕੁ ਆਪਾਂ ਗੁਰੂ ਦੇ ਨਾਲ ਜੋੜ ਦਿੱਤੀ, ਕਿੰਨੇ ਕੁ ਆਪਾਂ ਜੁੜੇ, ਕਿੰਨਾ ਕੁ ਆਪਾਂ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਹਾਂ, ਕਿ ਜਾਂ ਇੱਥੇ ਗੁਰਦੁਆਰੇ ਸਾਡਾ ਜੀਵਨ ਕੁਛ ਹੋ ਰਿਹਾ, ਬਾਹਰ ਨਿਕਲ ਕੇ ਸਾਡਾ ਜੀਵਨ ਕੁਛ ਹੋਰ ਹੋ ਜਾਂਦਾ। ਕਿੰਨੇ ਸਾਲ ਬਾਣੀ ਪੜ੍ਹਦਿਆਂ ਨੂੰ ਹੋ ਗਏ, ਕਿੰਨੇ ਸਾਲ ਗੁਰਦੁਆਰੇ ਆਉਂਦਿਆਂ ਹੋ ਗਏ, ਝੂਠ ਛੱਡ ਦਿੱਤਾ, ਨਿੰਦਿਆ ਚੁਗਲੀ ਛੱਡ ਦਿੱਤੀ, ਦੁਰਦਾ ਨਫ਼ਰਤ ਛੱਡ ਦਿੱਤੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡਿਆ। ਅਤੇ ਜੇ ਨਹੀਂ ਛੱਡਿਆ ਤਾਂ ਜਿਹੜਾ ਗੁਰਦੁਆਰੇ ਨਹੀਂ ਆਉਂਦਾ ਅਤੇ ਜਿਹੜੇ ਅਸੀਂ ਗੁਰਦੁਆਰੇ ਆਉਣਾ ਉਹਨਾਂ ਦਾ ਫਰਕ ਕੀ, ਉਹ ਵੀ ਉਹੀ ਕੰਮ ਕਰਦਾ ਸੀ, ਉਹੀ ਕੰਮ ਕਰੀ ਜਾਂਦਾ। ਹਾਂ ਇੱਕ ਲੇਵਲ ਲੱਗ ਜਾਂਦਾ ਵੀ ਇਹ ਧਰਮੀ ਹੈ ਗੁਰਦੁਆਰੇ ਜਾਂਦਾ, ਪਰ ਜੇ ਮਨ ਵਿਕਾਰਾਂ ਦੀ ਘੁੰਮਣ ਘੇਰ ਦੇ ਵਿੱਚ ਹੈ ਫਰਕ ਕੋਈ ਨਹੀਂ। ਜਿੱਥੇ ਉਹ ਮਨ ਮੁੱਕ ਜਾਊਗਾ ਮਾਰਾ ਕਹਿੰਦਾ ਤੁਸੀਂ ਉੱਠੇ ਜਾਓਗੇ। ਰੋਜ਼ ਆਪਾਂ ਪੜ੍ਹਦੇ ਹਾਂ ਕਹਿੰਦੇ ਚੰਗੀਆਂ ਆਈਆਂ ਬੁਰਿਆਂ ਆਈਆਂ, ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਕੋਈ ਖੇਲ ਨਹੀਂ ਵੀ ਆਪਾਂ ਐਂ ਕਹਿ ਦਿੰਦੇ ਹਾਂ ਵੀ ਕੁਛ ਨਹੀਂ ਅੱਗਾ ਕਿਸੇ ਦੇਖਿਆ ਜੀ, ਪਰ ਰੋਜ਼ ਪੜ੍ਹੀ ਵੀ ਜਾਂਦੇ। ਮਹਾਰਾਜ ਕਹਿੰਦੇ ਗਾਵਣ ਤੁਧ ਨੂੰ ਪਾਉਣ ਪਾਣੀ ਬੈਸੰਤ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿੱਤ ਗੋਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰ। ਜੋ ਮਨ ਸਾਡਾ ਕਰਦਾ ਉਹ ਸਾਰਾ ਲਿਖਤ ਲਿਖੀ ਜਾਂਦੀ ਹੈ, ਉਹਦਾ ਸਾਨੂੰ ਲੇਖਾ ਦੇਣਾ ਪੈਣਾ। ਮਹਾਰਾਜ ਕਹਿੰਦੇ ਧਰਮ ਰਾਏ ਜਬ ਲੇਖਾ ਮੰਗਿਆ ਕਿਆ ਉਹ ਲੈ ਕੇ ਜਾਏਗਾ। ਇਹ ਇਸ ਕਰਕੇ ਡਿਫਰੈਂਟ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਉਂਕਿ ਇਹ ਫਸਟ ਹੈਂਡ ਇਨਫੋਰਮੇਸ਼ਨ ਹੈ। ਮਹਾਰਾਜ ਨੇ ਜਿੱਦਾਂ ਜਿੱਦਾਂ ਆਪਣਾ ਐਕਸਪੀਰੀਅੰਸ ਹੱਡ ਬੀਤੀ ਗੁਰਮੁਖਾਂ ਦੀ ਹੋਈ ਉਹਦੇ ਲਿਖ ਦਿੱਤੀ। ਅਤੇ ਫਿਰ ਮਹਾਰਾਜ ਕਹਿੰਦੇ ਕਹਿੰਦੇ ਭਰਮ ਚ ਨਾ ਰਹੋ ਕਿ ਇਕੱਲੀ ਥਿਊਰੀ ਹੈ। ਸੱਚੇ ਪਾਤਸ਼ਾਹ ਸਮਝਾਉਂਦੇ ਕਹਿੰਦੇ ਪਰਮੇਸ਼ਰ ਕੇ ਦੁਆਰੇ ਜੋ ਹੋਏ ਬਤੀਤੇ ਸੋ ਨਾਨਕ ਆਖ ਸੁਣਾ ਲੈ। ਜੋ ਕਹਿੰਦੇ ਦਰ ਦੇ ਉੱਤੇ ਵੀਰਦੀ ਹੈ ਜੀ ਦੇ ਨਾਲ, ਕਹਿੰਦੇ ਮੈਂ ਤੁਹਾਨੂੰ ਦੇਖ ਕੇ ਫਿਰ ਦੱਸਦਾ ਵੀ ਆਹ ਕੁਛ ਵੀਰਦਾ ਮਨ ਦੇ ਨਾਲ। ਅਤੇ ਫਿਰ ਆਪਾਂ ਨੂੰ ਭਗਤ ਰਵਿਦਾਸ ਜੀ ਸਮਝਾਉਂਦੇ ਆ, ਕਹਿੰਦੇ ਕਹੇ ਰਵਿਦਾਸ ਪਇਓ ਜਬ ਲਿਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਵੀ ਇਹ ਗੱਲਾਂ ਨਹੀਂ ਹੈਗੀਆਂ ਹਿਸਾਬ ਦਾ ਸਾਰਿਆਂ ਨੂੰ ਦੇਣਾ ਪੈਣਾ। ਮਹਾਰਾਜ ਕਹਿੰਦੇ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਜਿੱਦਾਂ ਸ਼ਾਹੂਕਾਰ ਹੁੰਦਾ ਉਹਦੇ ਤੋਂ ਤੁਸੀਂ ਪੈਸਾ ਦਰ ਲੈ ਲੈਂਦੇ ਹੋ, ਇੱਕ ਪਾਈ ਪਾਈ ਦਾ ਹਿਸਾਬ ਤਾਂ ਰੱਖਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਦੀਵਾਨ ਇੱਕੋ ਕਲਮ ਇੱਕ ਹਮਾ ਤੁਮਾ ਮੇਲ ਦਰ ਲੈ ਲੇਖਾ ਪੀਰ ਛੁੱਟੇ ਨਾਨਕਾ ਜੋਤੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਰਹੀ। ਸੰਸਾਰ ਦੇ ਉੱਤੇ ਆਏ ਮਹਾਰਾਜ ਕਹਿੰਦੇ ਆ ਜਿਹੜੀ ਮਾਇਆ ਜਿਹੜਾ ਸਭ ਕੁਛ ਸੱਚ ਲੱਗਦਾ, ਮਹਾਰਾਜ ਕਹਿੰਦੇ ਆ ਕਹਿੰਦੇ ਜਗ ਜੀਵਨ ਐਸਾ ਸੁਪਨੇ ਜੈਸਾ। ਜਦੋਂ ਸੁਪਨੇ ਦੇ ਵਿੱਚ ਹੁੰਦੇ ਆ ਉਦੋਂ ਲੱਗਦਾ ਵੀ ਇਹ ਸੁਪਨਾ, ਸੁਪਨਾ ਜਦੋਂ ਖਤਮ ਹੁੰਦਾ ਫਿਰ ਲੱਗਦਾ ਵੀ ਉਹ ਹੋਵੇ ਤਾਂ ਸੁਪਨੇ 'ਚ ਗਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੀਵਨ ਜਿਹੜਾ ਆ ਜਿਹੜਾ ਜੋ ਦੇਖਦੇ ਆ ਮਹਾਰਾਜ ਕਹਿੰਦੇ ਸੁਪਨਾ ਇਹ ਜਿਹੜਾ ਸੁਪਨਾ ਟੁੱਟੂ ਉਹਦਾ ਪਤਾ ਲੱਗੂਗਾ ਵੀ ਅੱਗੇ ਖੇਲ ਕੀ ਚੱਲਦਾ ਮਨ ਦਾ, ਜਿਹੜਾ ਹਿਸਾਬ ਦਾ ਦੇਣਾ ਪਿਆ ਮਾਲਕ ਨੂੰ। ਪਰ ਹੁਣ ਇਹ ਸੱਚ ਲੱਗੀ ਆ ਅਤੇ ਸੱਚੇ ਪਾਤਸ਼ਾਹ ਦੀ ਬਾਣੀ ਵਾਰ ਵਾਰ ਸਾਨੂੰ ਸਮਝਾਈ ਜੀ ਕਹਿੰਦੇ ਝੂਠ ਹੈ, ਕਹਿੰਦੇ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰਹੀ। ਸੋ ਇਹ ਸੱਚੇ ਪਾਤਸ਼ਾਹ ਦੀ ਬਾਣੀ ਸਾਡੇ ਮਨ ਨੂੰ ਜਗਾਉਂਦੀ ਹੈ, ਸਾਡੇ ਮਨ ਨੂੰ ਸੱਚ ਦਾ ਰਸਤਾ ਦਿਖਾਉਂਦੀ ਹੈ, ਸੱਚਾਈ ਦਾ ਭੇਜ ਦਿੰਦੀ ਹੈ, ਸਰੀਰ ਦੀ ਜਾਣਕਾਰੀ ਦਿੰਦੀ ਹੈ। ਅਤੇ ਜੇ ਆਪਾਂ ਜੀਵਾਂ ਨੇ ਗੁਰੂ ਦੇ ਬਚਨਾਂ ਨੂੰ ਪੜ੍ਹਨੇ, ਅੱਜ ਬੜੀ ਟ੍ਰੈਜਿਕ ਗੱਲ ਹੈ, ਜਦੋਂ ਤਾਂ ਗੁਰਮੁਖ ਜੰਗ ਯੁੱਧ ਲੜਦੇ ਸੀ ਜਦੋਂ ਉਹਨਾਂ ਨੂੰ ਸੀਗਾ ਕਿਹਾ ਜਾਂਦਾ ਵੀ ਜਾਂ ਤਾਂ ਵਾਲ ਰੱਖ ਲਓ ਜਾਂ ਗੁਰੂ ਵਾਲੇ ਬਣ ਕੇ ਰਹਿ ਲਓ ਅਤੇ ਸੀਸ ਕੱਟ ਦਿਆਂਗੇ, ਜੇ ਤੁਸੀਂ ਮੁਨਕਰ ਹੁੰਦੇ ਹੋ ਵੀ ਅਸੀਂ ਗੁਰੂ ਦੇ ਸਿੱਖ ਨਹੀਂ ਆਪਣਾ ਧਰਮ ਛੱਡ ਕੇ ਫਿਰ ਤੁਹਾਨੂੰ ਸਾਰਾ ਕੁਛ ਦੇ ਦਿੰਦੇ। ਉਹਨੇ ਉਦੋਂ ਧਰਮ ਨਹੀਂ ਛੱਡਿਆ, ਅਸੀਂ ਸਾਰੀਆਂ ਸੁੱਖ ਸਹੂਲਤਾਂ ਮਾਣਦੇ ਹੋਏ ਇਹਨਾਂ ਦੇਸ਼ਾਂ ਦੇ ਵਿੱਚ ਵੀ ਆ ਕੇ ਜਿੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ, ਜਿੱਥੇ ਸਾਨੂੰ ਫਰੀਲੀ ਆਪਣੇ ਧਰਮ ਦੀ ਪ੍ਰੈਕਟਿਸ ਕਰਨ ਦੀ ਆਜ਼ਾਦੀ ਹੈ, ਉੱਥੇ ਆ ਕੇ ਵੀ ਅਸੀਂ ਇੰਨੇ ਲੇਜ਼ੀ ਹਾਂ, ਸਾਡੇ ਕੋਲ ਸਭ ਕੁਛ ਕਰਨ ਦਾ ਟਾਈਮ ਹੈਗਾ, ਇਹ ਕਹਿੰਦੇ ਸਾਡੇ ਕੋਲ ਪਾਣੀ ਪੜਨ ਦਾ ਟਾਈਮ ਨਹੀਂ ਹੈਗਾ। ਉਹਨਾਂ ਨੇ ਘੋੜਿਆਂ ਦੀਆਂ ਕਾਠੀਆਂ 'ਤੇ ਬੈਠ ਕੇ ਬੰਦ ਕਟਾ ਕੇ ਗੁਰੂ ਦਾ ਪੱਲਾ ਨਹੀਂ ਛੱਡਿਆ ਅਤੇ ਅਸੀਂ ਆ ਕੇ ਆ ਇੰਨਾ ਕੁਛ ਹੁੰਦੇ ਹੋਏ ਫਿਰ ਵੀ ਅਸੀਂ ਬਾਣੀ ਨਹੀਂ ਪੜ੍ਹਦੇ, ਗੁਰੂ ਦੇ ਬਚਨਾਂ ਦੇ ਉੱਤੇ ਪਹਿਰਾ ਨਹੀਂ ਦਿੰਦੇ, ਗੁਰੂ ਦੀ ਗੱਲ ਨੂੰ ਸਮਝਦੇ ਨਹੀਂ, ਸਿਮਰਨ ਨਹੀਂ ਕਰਦੇ, ਨਾਮ ਨਹੀਂ ਜਪਦੇ। ਸਮਾਂ ਹੈ ਪਰ ਮਾਇੰਡ ਜਿਹੜਾ ਮਨ ਲੇਜ਼ੀ ਹੋ ਜਾਂਦਾ, ਸਮਾਂ ਹੈ ਪਰ ਅਸੀਂ ਸਮਝਦੇ ਨਹੀਂ ਸਮੇਂ ਦੀ ਕੀਮਤ। ਸਮਾਂ ਮਹਾਰਾਜ ਕਹਿੰਦੇ ਤੁਸੀਂ ਸੋਚਦੇ ਕਿ ਬੜਾ ਸਮਾਂ ਪਿਆ, ਮਹਾਰਾਜ ਕਹਿੰਦੇ ਤਿਸ ਨਾਲ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ। ਇਹ ਚੇਤਾ ਹੀ ਭੁੱਲ ਗਿਆ ਵੀ ਇੱਥੋਂ ਜਾਣਾ ਵੀ ਇੱਕ ਦਿਨ, ਅਤੇ ਜਿੱਦਣ ਇਹ ਚੀਜ਼ ਸਮਝ ਆ ਗਈ ਫਿਰ ਮਾਲਕ ਨਾਲ ਜੁੜਨ ਦਾ ਯਤਨ ਕਰਾਂਗੇ, ਫਿਰ ਭੁੱਖ ਲੱਗੂਗੀ ਸੱਚੇ ਨਾਮ ਦੀ ਅਤੇ ਸੱਚੇ ਪਾਤਸ਼ਾਹ ਪਤਾ ਨਹੀਂ ਕਦੋਂ ਵਾਰੀ ਆ ਜਾਣੀ, ਪਤਾ ਨਹੀਂ ਕਦੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਪੈਣਾ, ਅਤੇ ਉਹਦੇ ਤੋਂ ਪਹਿਲਾਂ ਤੈਨੂੰ ਮਿਲੇ ਨਹੀਂ। ਜਦੋਂ ਰੋਜ਼ ਮਹਾਰਾਜ ਆਪਾਂ ਨੂੰ ਸਮਝਾਉਂਦੇ ਆ ਜਿਨ ਹਰ 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 ਰਸ ਨਾਮ ਨਾ ਪਾਇਆ ਅਤੇ ਭਾਵਹੀਣ ਜਮ ਪਾਸ, ਵੀ ਮੈਂ ਤਾਂ ਜਮਾਂ ਦੀ ਪਕੜ ਦੇ ਵਿੱਚ ਆ, ਮੈਂ ਤਾਂ ਮਾਲ ਨੂੰ ਨਹੀਂ ਮਿਲਿਆ, ਮੈਂ ਤਾਂ ਨਾਮ ਤੱਕ ਨਹੀਂ ਪਹੁੰਚਿਆ, ਮੈਨੂੰ ਭੁੱਖ ਨਹੀਂ ਲੱਗੀ ਨਾਮ ਦੀ ਹਾਲੇ ਤੱਕ, ਮੈਨੂੰ ਤੜਪ ਨਹੀਂ ਪੈਦਾ ਹੋਈ ਵੀ ਜਿਹਨੇ ਮੈਨੂੰ ਬਣਾਇਆ ਉਹ ਕਿਹੋ ਜਿਹਾ, ਜਿਹਨੇ ਇਹ 84 ਲੱਖ ਫੁੱਲਾਂ ਸਿਰਜੀਆਂ ਉਹ ਕਿਹੋ ਜਿਹਾ, ਜਿਹਨੇ ਇਹ ਅਸੰਖਾਈ ਖੰਡ ਬ੍ਰਹਿਮੰਡ ਸਾਜੇ ਆ ਉਹ ਕਿੱਦਾਂ ਦਾ। ਇਹ ਭੇਦ ਮਹਾਰਾਜ ਕਹਿੰਦੇ ਨਾਨਕ ਪੁੱਛ ਚੱਲੋ ਗੁਰ ਆਪਣੇ ਜਹਿ ਪ੍ਰਭ ਤੈ ਹੀ ਜਾਈ। ਰੋਜ਼ ਸਿੱਖ ਅਰਦਾਸ ਦੇ ਵਿੱਚ ਦੋਹਰਾ ਪੜ੍ਹਦਾ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ। ਜਿਹੜਾ ਮਹਾਰਾਜ ਕਹਿੰਦੇ ਮਾਲਕ ਨੂੰ ਮਿਲਣਾ ਚਾਹੁੰਦਾ ਉਹ ਸ਼ਬਦ ਦੇ ਵਿੱਚ ਖੋਜ ਲਵੇ। ਕਿੰਨੇ ਕਿੰਨੇ ਯਤਨ ਕੀਤਾ ਖੋਜਣ ਦਾ, ਕਿੰਨੇ ਕਿੰਨੇ ਇਹ ਸੋਚਿਆ ਵੀ ਇਹ ਵਾਰੀ ਮਿਲੀ ਆ ਮਾਲਕ ਨੂੰ ਮਿਲਣ ਦੀ, ਮੈਂ ਪੁੱਛਾਂ ਗੁਰੂ ਤੋਂ, ਮੈਂ ਗੁਰਬਾਣੀ ਨੂੰ ਪੜ੍ਹਾਂ ਖੋਜੀ ਪੜ੍ਹ ਕੇ ਮੈਂ ਭੇਦ ਲੈ ਲਵਾਂ ਅਤੇ ਮੈਂ ਕਿੱਥੋਂ ਆਇਆ ਕਿੱਥੇ ਜਾਣਾ। ਅਤੇ ਮਹਾਰਾਜ ਰੋਜ਼ ਆਪਾਂ ਨੂੰ ਸਮਝਾਈ ਜਾਂਦੇ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ, ਜੋ ਸ਼ਰਧਾ ਕਰਸਿਆਂ ਨੇ ਗੁਰਪਾਰ ਉਤਾਰਨ ਹਰ। ਕਦੋਂ ਇਸ ਜਹਾਜ਼ ਦੇ ਉੱਤੇ ਸਵਾਰ ਹੋਣਾ ਆਪਾਂ ਅਤੇ ਆਪਾਂ ਪਾਰ ਹੋ ਜਾਣਾ ਇਸ ਭਵ ਸਾਗਰ ਤੋਂ, ਕਿ ਜਾਂ ਆਪਾਂ ਪਲੈਨਿੰਗਾਂ ਕਰਦੇ ਰਹਿ ਜਾਣਾ ਵੀ ਸਾਡਾ ਆਹ ਕੰਮ ਹੋ ਜਾਵੇ ਫਿਰ ਕਰਾਂਗੇ, ਆਹ ਸਮਾਂ ਆਊਗਾ ਫਿਰ ਆਪਾਂ ਲੱਗਾਂਗੇ। ਮਹਾਰਾਜ ਕਹਿੰਦੇ ਕਬੀਰ ਤਾਲੇ ਟੋਲੇ ਦੇਣਗੇ ਆ ਵਿਆਜ ਵਢੰਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ। ਸੋ ਇਹ ਬੇਨਤੀ ਆਪ ਜੀ ਦੇ ਚਰਨਾਂ ਦੇ ਅੰਦਰ ਕਿ ਆਪਾਂ ਇੰਨੇ ਮੁਨਕਰ ਨਾ ਹੋ ਜਾਈਏ ਜੋ ਲਹੂ ਗੁਰਮੁਖਾਂ ਨੇ ਗੁਰੂ ਦੇ ਪਿਆਰਿਆਂ ਨੇ ਡੋਲਿਆ ਆਪਣੇ ਤੱਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੈਸੇਜ ਪਹੁੰਚਾਉਣ ਦੇ ਲਈ ਅੱਜ ਸਾਨੂੰ ਲੋੜ ਆ। ਜਿੱਦਾਂ ਆਪਾਂ ਅੱਜ ਯਾਦ ਕਰ ਰਹੇ ਹਾਂ ਪ੍ਰਕਾਸ਼ ਦਿਹਾੜਾ ਪਹਿਲਾਂ ਮਹਾਰਾਜ ਦਾ ਜਦੋਂ ਸਥਾਪਨਾ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਆਪਾਂ ਨੂੰ ਲੋੜ ਆ ਆਪਣੇ ਅੰਦਰ ਝਾਤੀ ਮਾਰਨ ਦੀ ਵੀ ਗੁਰੂ ਨੇ ਤਾਂ ਸਾਨੂੰ ਜੋੜ ਦਿੱਤਾ ਸ਼ਬਦ ਦੇ ਨਾਲ ਜਿੱਥੇ ਸਾਨੂੰ ਸਾਰਾ ਭੇਦ ਸਮਝਾਇਆ ਜਾ ਰਿਹਾ, ਪਰ ਅਸੀਂ ਕੀ ਬੈਨੀਫਿਟ ਲਿਆ, ਕੀ ਸਿੱਖਿਆ? ਸਿੱਖ ਨੇ ਸਿੱਖਣਾ ਸੀ ਪਰ ਸਿੱਖ ਨੇ ਸਿੱਖਣਾ ਬੰਦ ਹੀ ਕਰ ਲਿਆ। ਗੁਰੂ ਦਾ ਅਤੇ ਸਿੱਖ ਦਾ ਰਿਲੇਸ਼ਨ ਹੈਗਾ ਸਿੱਖਣ ਦਾ, ਅਤੇ ਜੇ ਸਿੱਖ ਸਿੱਖਦਾ ਹੀ ਨਹੀਂ ਤਾਂ ਰਿਲੇਸ਼ਨਸ਼ਿਪ ਤਾਂ ਰਹੀ ਨਹੀਂ। ਅਤੇ ਸਿੱਖਣਾ ਮਹਾਰਾਜ ਕਹਿੰਦੇ ਗੁਰਬਾਣੀ ਪੜ੍ਹਨੀ ਆ, ਵਿਚਾਰਨੀ ਆ, ਅਤੇ ਜੇ ਮਹਾਰਾਜ ਕਹਿੰਦੇ ਜੋ ਸੋਹਣੇ ਕਮਾਵੇ ਸੋ ਉਤਰੇ ਪਾ, ਜਿਹੜਾ ਇਹ ਬਚਨਾਂ ਦੀ ਕਮਾਈ ਕਰ ਲਊਗਾ ਸਮਝ ਲਊਗਾ ਮਹਾਰਾਜ ਕਹਿੰਦੇ ਉਹ ਇਸ ਭਾਵ ਸਾਗਰ ਤੋਂ ਪਾਰ ਹੋ ਜਾਊਗਾ। ਸੋ ਇਹ ਬੇਨਤੀ ਆਪ ਜਿਹੜੇ ਚਰਨਾਂ ਦੇ ਅੰਦਰ ਆਪ ਬਾਣੀ ਨੂੰ ਪੜ੍ਹੀਏ ਵਿਚਾਰੀਏ, ਆਪਣੀਆਂ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਉਹਨਾਂ ਨੂੰ ਆਪਾਂ ਉਹ ਮੂੰਹ ਦਿਖਾਉਣ ਵਾਲੇ ਰਹਿ ਜਾਂਗੇ। ਜੇ ਉਹਨਾਂ ਨੂੰ ਨਾ ਜੋੜ ਸਕੇ, ਨਾ ਜਵਾਬ ਦੇ ਸਕੇ, ਨਾ ਇਹ ਦੱਸ ਸਕੇ ਵੀ ਸਾਡੇ ਪਿਤਾ ਸਾਨੂੰ ਕੀ ਸਮਝਾਵੇ। 1430 ਅੰਗ ਦੇ ਅੰਦਰ ਉਸ ਬ੍ਰਹਮ ਦਾ, ਉਸ ਮਾਲਕ ਦਾ, ਨਿਰਾਕਾਰ ਦਾ ਭੇਜ ਦਿੱਤਾ, ਅਤੇ ਜੇ ਆਪਾਂ ਪੜ੍ਹੇ ਹੀ ਨਹੀਂ, ਇਹ ਨਹੀਂ ਪਤਾ ਕਿ ਕੁਛ ਲਿਖਿਆ ਅਤੇ ਕਿੱਦਾਂ ਦੇ ਸਿੱਖਿਆ ਆਪਾਂ ਬੋਲਦੇ। ਸੋ ਬੇਨਤੀ ਆ ਕਿ ਘਰੇ ਜਾ ਕੇ ਆਪਾਂ ਮਹਾਰਾਜ ਦੀਆਂ ਸੈਂਸੀਆਂ ਮਿਲ ਜਾਂਦੀਆਂ, ਇੱਕ ਅੰਗ ਦੋ ਅੰਗ ਸਹਿਜ ਪਾਠ ਕਰੀਏ ਤਾਂ ਕਿ ਪਤਾ ਹੋਵੇ ਸਾਨੂੰ ਗੁਰਬਾਣੀ ਦੇ ਵਿੱਚ ਲਿਖਿਆ ਕੀ ਆ, ਅਤੇ ਫਿਰ ਉਹਨੂੰ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰੀਏ। ਕਿਤੇ ਐਂ ਨਾ ਹੋਵੇ ਪਖੰਡੀ ਬਣ ਕੇ ਭੇਖ ਬਣਾ ਲਿਆ ਅਤੇ ਮਨ ਫਿਰ ਹੋਈ ਵਿਕਾਰੀ ਦਾ ਵਿਕਾਰੀ, ਅਤੇ ਆਪਣਾ ਹਿਸਾਬ ਦਾ ਸਾਰਿਆਂ ਨੂੰ ਦੇਣਾ ਪੈਣਾ, ਮਾਲਕ ਅੰਦਰ ਬੈਠਾ ਦੇਖਦਾ ਸਭ ਨੂੰ, ਸਾਨੂੰ ਪਤਾ ਆਪਣੇ ਮਨ ਦੀ ਹਾਲਤ। ਅਤੇ ਜੇ ਲੇਖਾ ਜਦੋਂ ਮੰਗਿਆ ਮਹਾਰਾਜ ਕਹਿੰਦੇ ਫਿਰ ਕੀ ਮੂੰਹ ਦਿਖਾਉਣਾ ਜਾ ਕੇ, ਜੇ ਗੁਰੂ ਦੇ ਬਚਨਾਂ ਦੀ ਕਮਾਈ ਨਹੀਂ ਕੀਤੀ। ਸੋ ਇਹ ਬੇਨਤੀ ਆਪ ਜੀ ਦੇ ਚਰਨਾਂ ਦੇ ਅੰਦਰ ਗੁਰਮੁਖ ਪਿਆਰੇ ਸਿਮਰਨ ਕਰਦੇ ਆ ਹਰੇਕ ਸੰਡੇ 9 ਵਜੇ ਲੈ ਕੇ 10:30 ਵਜੇ ਤੱਕ ਆਪਾਂ ਆਈਏ ਮਨ ਦੀ ਮੈਲੇ, ਕਿਉਂਕਿ ਸਿਮਰਨ ਕੀਤੇ ਤੋਂ ਬਗੈਰ ਬਾਣੀ ਸਾਨੂੰ ਸਮਝ ਨਹੀਂ ਲੱਗਦੀ। ਕਿਉਂ? ਕਿਉਂਕਿ ਜਿਹਨੇ ਸੁਣੀ ਬਾਣੀ ਸਿਮਰਨ ਮਨ ਨੇ ਉਹ ਤਾਂ ਐਬਸੈਂਟ ਰਹਿੰਦਾ, ਉਹਨੂੰ ਹਾਜ਼ਰ ਉਹਨੂੰ ਪ੍ਰੈਜੈਂਟ ਦੇ ਵਿੱਚ ਲੈ ਕੇ ਆਉਣ ਲਈ ਮਹਾਰਾਜ ਨੇ ਗੁਰਮੰਤਰ ਆਪਾਂ ਨੂੰ ਦਿੱਤਾ ਕਿ ਇਹਨੂੰ ਜਪ ਜਪ ਕੇ ਇਸ ਮਨ ਦੀ ਮੈਲ ਲਾ ਲਈਏ, ਮਨ ਨੂੰ ਟਿਕਾ ਲਈਏ ਤਾਂ ਕਿ ਇਹ ਗੁਰੂ ਦੇ ਸ਼ਬਦ ਦੀ ਸੋਚੀ ਇਹਨੂੰ ਆ ਸਕੇ, ਇਹਨੂੰ ਸਮਝ ਆ ਸਕੇ। ਆਓ 1 ਮਿੰਟ ਆਪਾਂ ਸਾਰੇ ਜਣੇ ਸਿਮਰਨ ਕਰਾਂਗੇ ਤਾਂ ਕਿ ਇਹ ਮਨ ਸਾਡਾ ਜਿਹੜਾ ਐਨ ਟਿਕ ਜਾਵੇ। ਸੋ ਬੇਨਤੀ ਹੈ ਕਿ ਨੇਤਰ ਬੰਦ ਕਰਕੇ ਆਪਾਂ ਵਾਹਿਗੁਰੂ ਬੋਲਣਾ ਅਤੇ ਸੁਣਨਾ ਕਰੋ ਜੀ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਅਤੇ ਸੱਚੇ ਪਾਤਸ਼ਾਹ ਅੱਗੇ ਬਾਣੀ ਦੇ ਅੰਦਰ ਪ੍ਰਮਾਣ ਕਰਦੇ ਕਿ ਜਿਵੇਂ ਕਹਿੰਦੇ ਸੱਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ ਝੂਠ। ਗੁਰੂ ਤਾਂ ਰਸਤਾ ਦਿਖਾਈ ਜਾਂਦੇ ਆ, ਸਾਰਾ ਭੇਦ ਖੁੱਲ੍ਹ ਕੇ ਦੇਈ ਜਾਂਦੇ, ਪਰ ਜੇ ਅਸੀਂ ਗੁਰੂ ਦੇ ਬਚਨਾਂ ਨੂੰ ਸਮਝਾਂਗੇ ਨਹੀਂ, ਉਹਦੀ ਕਮਾਈ ਨਹੀਂ ਕਰਾਂਗੇ, ਅਤੇ ਫਿਰ ਕਸੂਰ ਸਤਿਗੁਰ ਦਾ ਨਹੀਂ ਸਾਡਾ। ਅੱਜ ਆਪਾਂ ਦੇਖਦੇ ਹਾਂ ਮਹਾਰਾਜ ਤਖ਼ਤ 'ਤੇ ਬੈਠੇ ਹਾਂ, ਆਪਾਂ ਨਤਮਸਤਕ ਹੁੰਦੇ ਹਾਂ, ਉਹਦਾ ਮਤਲਬ ਹੈ ਕਿ ਇਹ ਸਰਗੁਣ ਸਰੂਪ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੱਥਾ ਟੇਕਦੇ ਹਾਂ। ਇਸ ਕਰਕੇ ਕਿ ਇਹਦੇ 'ਚ ਮਾਲਕ ਦੇ ਮਿਲਾਪ ਦੀ ਕਹਾਣੀ ਲਿਖੀ ਹੈ, ਇਹਦੇ 'ਚ ਮਾਲਕ ਦਾ ਨਿਰੰਕਾਰ ਦਾ ਮੈਸੇਜ ਹੈ। ਮੱਥਾ ਟੇਕਦੇ ਹਾਂ ਕਿ ਇਹ ਮੈਸੇਜ ਸਾਡੇ ਮਨ ਦੇ ਵਿੱਚ ਵੱਸ ਜਾਵੇ, ਪਰ ਇਹ ਮੈਸੇਜ ਵੱਸਿਆ ਕਿ ਨਹੀਂ ਇਹ ਆਪਾਂ ਨੂੰ ਚਾਤੀ ਮਾਰਨ ਦੀ ਲੋੜ ਹੈ। ਸੋ ਯਤਨ ਕਰੀਏ, ਵੱਧ ਤੋਂ ਵੱਧ ਬਾਣੀ ਪੜ੍ਹੀਏ, ਵਿਚਾਰੀਏ, ਸਿਮਰਨ ਕਰੀਏ, ਮਾਲਕ ਨਾਲ ਜੁੜਨ ਦਾ ਯਤਨ ਕਰੀਏ, ਵਾਰ ਵਾਰ ਮਨ ਨੂੰ ਕੌਂਸਲਿੰਗ ਦੀ ਰਿਮਾਇੰਡ ਕਰਾਈਏ ਕਿ ਆਏ ਹਾਂ ਪ੍ਰਾਹੁਣੇ ਬਣ ਕੇ ਸੰਸਾਰ ਦੇ ਉੱਤੇ, ਪਤਾ ਨਹੀਂ ਕਦੋਂ ਚਲੇ ਜਾਣ, ਅਤੇ ਕਿੰਨਾ ਕੁ ਜੁੜੇ ਮਾਲਕ ਦੇ ਨਾਲ, ਕਿੰਨਾ ਕੁ ਉਹਦੇ ਨਾਲ ਪ੍ਰੀਤ ਹੋਈ, ਕਿੰਨਾ ਕੁ ਅਹਿਸਾਸ ਹੋਇਆ ਵਿਛੋੜੇ ਦਾ ਕਿ ਵਿਛੜੇ ਹੋਏ, ਕੀ ਭੇਦ ਆਇਆ, ਕਿੰਨੇ ਜਨਮ ਚਲਦੇ ਚਲਦਿਆਂ ਹੋ ਗਏ, ਆਹ ਜਨਮ ਮਿਲਿਆ, ਵਡਭਾਗੀ ਬਣੇ, ਮਨੁੱਖਾ ਦੇਹੀ ਮਿਲੀ ਉਦੋਂ ਜਦੋਂ ਪੂਰੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਅਗਵਾਈ ਕਰਦੇ, ਮਹਾਰਾਜ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇ। ਅਤੇ ਜੇ ਬਚਨ ਮੰਨ ਲਈ ਗੁਰੂ ਦੇ, ਫਿਰ ਮਹਾਰਾਜ ਕਹਿੰਦੇ ਤੁਸੀਂ ਸਦਾ ਲਈ ਸੁਖੀ ਹੋ ਸਕਦੇ, ਸਦਾ ਲਈ ਅਮਰ ਹੋ ਸਕਦੇ, ਉਸ ਮਾਲਕ ਦੇ ਨਾਲ ਤੁਹਾਡੀ ਜੋਤ ਨਾਲ ਜੋਤ ਮਿਲੀ, ਉਹਦੀ ਜੋਤੀ ਜੋਤ ਰਲੀ ਸੰਪੂਰਨ ਪਿਆਰ। ਸੋ ਇਹ ਬੇਨਤੀ ਆਪ ਜੀ ਦੇ ਚਰਨਾਂ ਦੇ ਅੰਦਰ, ਬਹੁਤ ਸਾਰੀਆਂ ਭੁੱਲਾਂ ਕਰਦੀਆਂ ਗੁਰਬਾਣੀ ਦੀ ਵਿਚਾਰ ਕਰਦਿਆਂ ਹੋ ਜਾਂਦੀਆਂ, ਆਪ ਗੁਰੂ ਜੀ ਦੀ ਸਾਚੀ ਨਵਰ ਜੀ ਸਤ ਸੰਗਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਬਖਸ਼ਣ ਯੋਗ ਬਖਸ਼ ਰਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।